ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰ ਸਮਾਂ ਬਿਤਾਵਨ ਕੀਨ।
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਪਣੇ ਸੰਸਾਰ ਦੇ ਵਿੱਚ ਸਰੀਰਕ ਤੌਰ ਤੇ ਜੋ ਜੀਵਨ ਹੈ ਉਹ ਬਤੀਤ ਕਰ ਰਹੇ ਹਨ।
ਨਮਰੀ ਸ੍ਰੀ ਹਰਿ ਰਾਏ ਪਿਖ ਕਰੇ ਸਨੇਹੇ ਨਵੀਨ।
ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਵਿਨਮਰੀ ਭਾਵ ਵੇਖ ਕੇ ਉਹਨਾਂ ਦੇ ਅੰਦਰ ਅਤਿ ਨਿਰਮਾਣਤਾ ਤੇ ਨਿਮਰਤਾ ਹਲੇਮੀ ਵੇਖ ਕੇ ਛੇਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਨਾਲ ਬਹੁਤ ਹੀ ਜਿਆਦਾ ਸਨੇਹ ਤੇ ਪ੍ਰੇਮ ਕਰਦੇ ਹਨ।
ਚੋਪਈ ਆਪਣਾ ਸਮਾਂ ਤਨ ਤਜਨ ਪਛਾਨਾ।
ਛੇਵੇਂ ਪਾਤਸ਼ਾਹ ਜੀ ਨੇ ਵੀ ਜਾਣਿਆ ਕਿ ਹੁਣ ਸਾਡਾ ਵੀ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਅਖੀਰਲੇ ਜਿਹੜੇ ਦਿਨ ਨੇ ਉਹਨਾਂ ਦੀ ਕਥਾ ਚੱਲ ਰਹੀ ਹੈ। ਕੁਝ ਦਿਨਾਂ ਤੱਕ ਛੇਵੇਂ ਪਾਤਸ਼ਾਹ ਜੀ ਦੀ ਕਥਾ ਦੀ ਸਮਾਪਤੀ ਹੋ ਜਾਣੀ। ਮਹਾਰਾਜ ਛੇਵੇਂ ਪਾਤਸ਼ਾਹ ਜੀ ਮਨ ਚ ਵਿਚਾਰ ਕੀਤੀ ਹੈ ਕਿ ਹੁਣ ਸਾਡੇ ਸਰੀਰ ਦਾ ਜਿਹੜਾ ਅੰਤਮ ਸਮਾਂ ਹੈ ਉਹ ਆ ਪਹੁੰਚਿਆ ਹੈ।
ਬੀਤਤ ਬਾਸੁਰ ਹੋਏ ਨਿਆਰਾਨਾ।
ਔਰ ਮਨ ਚ ਵਿਚਾਰ ਕੀਤੀ ਕਿ ਸਮਾਂ ਦਿਨ ਜਿਵੇਂ ਜਿਵੇਂ ਬੀਤ ਰਹੇ ਨੇ ਉਹ ਦਿਨ ਨੇੜੇ ਆ ਰਿਹਾ ਜਿਸ ਦਿਨ ਅਸੀਂ ਇਹ ਪੰਜ ਭੌਤਿਕ ਸਰੀਰ ਤਿਆਗਣਾ ਹੈ।
ਗੁਰਤਾ ਦਈ ਚਾਹੇ ਨਿਜ ਪੋਤੇ।
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਚਾਹੁੰਦੇ ਨੇ ਕਿ ਗੁਰਤਾ ਗੱਦੀ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੂੰ ਦੇ ਦੇਈ। ਇਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਮਨ ਦੀ ਵਿਚਾਰ ਹੈ।
ਲੱਖ ਕਰ ਧੀਰ ਆਦ ਗੁਣ ਪੋਤੇ।
ਵੇਖਿਆ ਕਿ ਆਪਣੇ ਪੋਤਰੇ ਵਿੱਚ ਗੁਣ ਵੀ ਨੇ, ਧੀਰਜ ਵੀ ਹੈ ਔਰ ਮਹਾਨ ਬਚਨਾਂ ਨੂੰ ਮੰਨਣ ਦੀ ਉਹਨਾਂ ਅੰਦਰ ਮੰਨਣ ਸ਼ਕਤੀ ਵੀ ਹੈ।
ਦਿਨ ਪ੍ਰਤ ਦਾਨ ਦੇਤ ਦਿਜ ਦੀਨ।
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਬਹੁਤਾ ਸਮਾਂ ਦਾਨ ਵਿੱਚ ਬਤੀਤ ਕਰਦੇ ਨੇ। ਕੋਈ ਗਰੀਬ ਜਾਚਕ ਮੰਗਤਾ, ਚਾਹੇ ਕੋਈ ਬ੍ਰਾਹਮਣ ਹੈ, ਚਾਹੇ ਕੋਈ ਖੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਜਿਹੜਾ ਵੀ ਕੋਈ ਮਾਈ ਭਾਈ ਗਰੀਬ ਗੁਰਬਾ ਹੈ ਮਹਾਰਾਜ ਜੀ ਕੋਲੋਂ ਆ ਕੇ ਦਾਨ ਮੰਗਦਾ ਹੈ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਦਾਨ ਬਖਸ਼ਦੇ ਹਨ।
ਦਰਬ ਜਵਾਹਰ ਕੀਮਤ ਪੀਨ।
ਦਾਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕੀ ਬਖਸ਼ਦੇ ਨੇ, ਇੰਨੀ ਉਦਾਰਤਾ ਹੈ ਛੇਵੇਂ ਪਾਤਸ਼ਾਹ ਦੇ ਹਿਰਦੇ ਵਿੱਚ ਕਿ ਦਾਨ ਵਿੱਚ ਮਹਾਰਾਜ ਜੀ ਜਿੱਥੇ ਮਾਇਆ ਦਿੰਦੇ ਨੇ ਉੱਥੇ ਬੜੇ ਬੜੇ ਕੀਮਤੀ ਜਵਾਹਰਾਤ, ਬੜੇ ਬੜੇ ਕੀਮਤੀ ਜਿਹੜੇ ਹੀਰੇ ਮੋਤੀ ਮਹਾਰਾਜ ਜੀ ਦੇ ਖਜ਼ਾਨੇ ਚ ਪਏ ਨੇ ਉਹ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾਨ ਕਰਦੇ ਨੇ।
ਬਰਨ ਬਰਨ ਕੇ ਬਸਤਰ ਨਵੀਨ।
ਸੰਗਤ ਕੋਲੋਂ ਮਹਾਰਾਜ ਜੀ ਦੇ ਕੋਲ ਬਸਤਰ ਬੜੇ ਆਉਂਦੇ ਸੀ, ਉਹ ਰੰਗ ਰੰਗ ਦੇ ਬੜੇ ਬੜੇ ਸੁੰਦਰ ਕੀਮਤੀ ਬਸਤਰਾਂ ਦੇ ਜਿਹੜੇ ਥਾਨ ਨੇ ਉਹ ਬਸਤਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਲੋੜਵੰਦਾਂ ਨੂੰ ਦਾਨ ਕਰਦੇ ਹਨ।
ਬਲੀ ਤੁਰੰਗ ਪਾਏ ਕਰ ਜੀਨ।
ਬੜਾ ਬਲੀ ਬਲੀ ਜਿਹੜੇ ਘੋੜੇ ਮਹਾਰਾਜ ਜੀ ਕੋਲ ਬੜੇ ਉਤਰਦੇ ਸੀ, ਕਿਉਂਕਿ ਹੁਣ ਮਹਾਰਾਜ ਜੀ ਨੇ ਫੌਜ ਜਿਹੜੀ ਬਹੁਤੀ ਭਰਤੀ ਕਰਨੀ ਤਾਂ ਬੰਦ ਕਰ ਦਿੱਤੀ, ਜਿਹੜੀ ਪਹਿਲਾਂ ਹੈ ਬਸ ਉਹੀ ਹੈ, ਅੱਗੇ ਨਵੀਂ ਭਰਤੀ ਮਹਾਰਾਜ ਜੀ ਨਹੀਂ ਕਰਦੇ। ਇਸ ਕਰਕੇ ਜਿਹੜੇ ਘੋੜੇ ਆਉਂਦੇ ਨੇ ਮਹਾਰਾਜ ਜੀ ਕੋਲ ਉਹਨਾਂ ਤੇ ਬੜੀਆਂ ਸੁੰਦਰ ਕਾਠੀਆਂ ਪਾ ਕੇ
ਗੁਰ ਕਰਤੇ ਪੂਰਬ ਖਰ ਧਾਰਾ।
ਮਹਾਰਾਜ ਜੀ ਉਹ ਘੋੜੇ ਵੀ ਦਾਨ ਕਰਦੇ ਆਪਣੇ ਸੇਵਕਾਂ ਨੂੰ, ਲੋੜਵੰਦਾਂ ਨੂੰ, ਆਪਣੇ ਸਿੱਖਾਂ ਨੂੰ ਘੋੜੇ ਵੀ ਮਹਾਰਾਜ ਜੀ ਦਾਨ ਵਜੋਂ ਦਿੰਦੇ। ਕਹਿੰਦੇ ਜਦੋਂ ਛੇਵੇਂ ਪਾਤਸ਼ਾਹ ਨੇ ਸੂਰਬੀਰਤਾ ਧਾਰਨ ਕੀਤੀ, ਮਹਾਰਾਜ ਜੀ ਦੇ ਹੱਥ ਵਿੱਚੋਂ ਜਦੋਂ ਖੰਡੇ ਦੀ ਧਾਰ ਇੱਕ ਵਾਰੀ ਵਹੀ
करवारन की बही उधारा।
उस वक्त फिर तलवारां दी जड़ों जदों धार महाराज जी दे हथों खंडे दी धार तलवार दी धार बही एक बार।
जिसे पाए कायर बह गए।
जिस नूं प्राप्त करके जेड़े कायर सन उस वहाव दे विच बह गए। जदों महाराज जी दे हथों तलवार चली ना तलवार दा वहाव चलिया उस वहाव दे विच जेड़े कायर ते गीदी सन ओह बह गए टह गए।
तर कर सूर सुरग को गए।
और जेड़े सूरमे अगे आ गए और सूर वीरता नाल लड़े ओ महाराज जी दी इस तेग दे वार दे नाल ओ स्वर्ग नूं चले गए।
तथा दान तारा गुर का कर की।
कहिंदे जिवें पहला महाराज जी दे हाथ विचों तलवार दी धार वही सी ना उसे तरह हुण कीरतपुर साहब दी धरती ते महाराज जी दे हथों दान दी धारा वह रही है। हुण दान दी धार जिहड़ी है ओ महाराज छेवें पातशाह जी दे हथों वह रही है।
निस दिन चली जात इक सर की।
और ये जिहड़ी दान दी धारा वह रही है छेवें पातशाह दे हथों ए रात दिन निरंतर एक रस बह रही है लगातार चल रही है।
दीनन को दारिद बह गयो।
और इस धारा दे नाल जेड़े दीन ने गरीब ने मंगते ने जाचक ने उना दी जेड़ी दलिद्रताई है ओ बह गई है। यानी कि उना दी गरीबी उना नू छड़ के चली गई है जेड़े छेवे पातशाह जी दे कोलो दान लै गए।
दसों दिश जस ते पार गए।
दसा दिशावां दा हर पासा महाराज छेवे पातशाह दे जस नाल भर गया। गुरु हरगोबिंद साहब दी महिमा हर पासे उजागर हो गई है।
अधिक दारिदी जे चले आवे।
जे कोई वड्डे तो वड्डा दलिद्री दारिदी दा मतलब हुंदा गरीब। वड्डे तो वड्डा भी कोई गरीब महाराज गुरु हरगोबिंद साहब कोल चल के आउंदा है।
पैर विभूखन तो रंग नचावे।
महाराज जी उन्हूं इन्ना दान दिंदे ने जदों सतगुरां कोलों जांदा ना वधिया कपड़े पा के कपड़े नहीं उत्ते गहने पा के फिर वधिया घोड़ा लै के छेवें पातशाह कोलों खुली माया दे गफे लै के ओ गरीब अपने घर वापस जदों परतदा है।
जब अपने घर जाए पहुंचे।
जदों अपने घर पहुंचदा अपने परिवार दे जीयां नूं मिलदा है।
संबंधी जे है समुदाए।
जिन्ने उहदे संबंधी हुंदे ने जिन्ने उस गरीब दे रिश्तेदार हुंदे ने
तिन ते तुरत ना होए चिनारी।
ओ पछाण ही नहीं पाउंदे भी ये बंदा कौन आ गया साडे घर। जदों गया सी उदों फटे पुराने कपड़े ना पैर च जुत्ती ना सिर ते चंगी तरह दी कोई पग रज के दलिदरी जदों छेवें पातशाह कोल वापस परत के आउंदा है ते सिर ते बड़ी सुंदर दस्तार शरीर ते बड़ी सोहनी पोशाक फिर गल च मोतियां दी माला गहने आभूषण पाए हुए पैर च सोहनी जुत्ती माया दे गफे फिर चढ़न वास्ते घोड़ा बड़ा सुंदर। जदों वापस आउंदा ना एहो जी हालत विच घर दे उन्हूं पछाणदे नहीं एक बारी कहिंदे आ कौन आ गया। फिर उह जदों बोलदा ते दसदा भाई मैं तुहाडा ही संबंधी हां रिश्तेदार हां गुरु हरगोबिंद साहब ने मैनूं नवाज के भेजिया है।
देख बेश को देह बिसारी।
और उस वेले उहदा बाहरला वेश वेख के उह रिश्तेदार संबंधी उन्हूं भुला दिंदे हन।
कीतक सैन बनाए सिधावे।
कईआं नूं तां इन्ना दान दित्ता छेवें पातशाह ने कि उह अपनी फौज तैयार करके लै के गए छेवें पातशाह कोलों। वी कित्थे गरीब अपना भी गुजारा औखा चलदा सी ते जदों छेवें पातशाह ने दान दिता कहिंदे अपनी फौज तैयार करके घर वापस परते भी असीं ते फौज लै के आए अपने नाल। इन्ना दान महाराज गुरु हरगोबिंद साहब जी ने बख्शिया है।
बड़े मोल पट तो रंग ले जावे।
बड़े बड़े कीमती कपड़े बड़े बड़े कीमती घोड़े फिर उन्हां घोड़िया नूं शिंगारिया होया ओ घोड़े महाराज जी कोलो दान वजो लैके जांदे ने।
ਤਿੰਨੋ ਹੇਰ ਕਰ ਜੇ ਲਘੂ ਗ੍ਰਾਮ।
ਜਿਹੜੇ ਰਸਤੇ ਦੇ ਵਿੱਚ ਛੋਟੇ ਛੋਟੇ ਪਿੰਡ ਆਉਂਦੇ ਨੇ, ਜਦੋਂ ਲੰਘਦੇ ਨੇ ਨਾ ਉੱਥੋਂ ਮਹਾਰਾਜ ਜੀ ਕੋਲੋਂ ਦਾਨ ਲੈ ਕੇ ਗਏ ਹੋਏ, ਹੁਣ ਪੰਜ ਪੰਜ ਸੱਤ ਸੱਤ ਜਣੇ ਦਸ ਦਸ ਜਣੇ ਜਦੋਂ ਘੋੜਿਆਂ ਤੇ ਇਕੱਠੇ ਹੋ ਕੇ ਲੰਘ ਕੇ ਜਾਂਦੇ ਨੇ ਫੌਜ ਬਣਾ ਕੇ,
ਭਾਜੇ ਤਿਆਗ ਪਰੇ ਤਨ ਥਾਮ।
ਉਹ ਜਿਹੜੇ ਪਿੰਡਾਂ ਵਾਲੇ ਨੂੰ ਡਰ ਕੇ ਭੱਜ ਜਾਂਦੇ ਵੀ ਫੌਜ ਆ ਗਈ ਹੈ, ਉਹ ਆਪਣਾ ਘਰ ਬਾਰ ਭਰਿਆ ਭਰਾਇਆ ਛੱਡ ਕੇ ਦੌੜ ਜਾਂਦੇ ਵੀ ਇਹ ਤਾਂ ਫੌਜ ਆ ਗਈ, ਪਤਾ ਨੀ ਸਾਡਾ ਆ ਕੇ ਪਿੰਡ ਹੀ ਨਾ ਲੁੱਟ ਲੈਣ। ਜਿਹੜੇ ਉਹ ਬਿਲਕੁਲ ਗਰੀਬ ਦਲਿਦਰੀ ਲੋਕ ਛੇਵੇਂ ਪਾਤਸ਼ਾਹ ਦੀ ਦਇਆ ਨਾਲ ਫੌਜ ਬਣ ਕੇ ਜਦੋਂ ਜਾਂਦੇ ਨਾ, ਘੋੜੇ ਲੈ ਕੇ ਸ਼ਸਤਰ ਲੈ ਕੇ ਸੋਹਣੇ ਸੋਹਣੇ ਬਸਤਰ ਗਹਿਣੇ ਪਾ ਕੇ, ਤੇ ਜਦੋਂ ਜਿਹੜੇ ਪਿੰਡਾਂ ਚੋਂ ਲੰਘ ਕੇ ਜਾਂਦੇ ਉਹ ਨਿੱਕੇ ਨਿੱਕੇ ਪਿੰਡਾਂ ਵਾਲੇ ਤੇ ਡਰ ਹੀ ਜਾਂਦੇ ਉਹਨਾਂ ਨੂੰ ਵੇਖ ਕੇ, ਉਹ ਆਪਣਾ ਘਰ ਘਰ ਛੱਡ ਕੇ ਦੌੜ ਜਾਂਦੇ ਵੀ ਕਿਤੇ ਸਾਨੂੰ ਆ ਕੇ ਮਾਰ ਨਾ ਦੇਣ।
300 ਉੱਚੇ ਕਹੇ ਸੁਣਾਏ,
ਉੱਚੀ ਆਵਾਜ਼ ਦੇ ਵਿੱਚ ਸੁਣਾਉਂਦੇ ਨੇ, ਕਹਿੰਦੇ ਨੇ
ਹਮਕੋ ਦੇਖਤ ਨਹੀਂ ਪਲਾਏ।
ਆਵਾਜ਼ ਮਾਰ ਕੇ ਕਹਿੰਦੇ ਉਹਨਾਂ ਪਿੰਡਾਂ ਵਾਲਿਆਂ ਨੂੰ, ਉਹ ਕਿਉਂ ਸਾਨੂੰ ਵੇਖ ਕੇ ਦੌੜਦੇ ਹੋ, ਅਸੀਂ ਵੀ ਤੁਹਾਡੇ ਵਰਗੇ ਪਿੰਡਾਂ ਦੇ ਵਿੱਚੋਂ ਹੀ ਗਏ ਹੋਏ ਲੋਕ ਹਾਂ, ਪਰ ਛੇਵੇਂ ਪਾਤਸ਼ਾਹ ਨੇ ਸਾਨੂੰ ਰਾਜੇ ਬਣਾ ਕੇ ਭੇਜ ਦਿੱਤਾ ਹੈ। ਉਹ ਕਹਿੰਦੇ ਕਿਉਂ ਡਰ ਕੇ ਦੌੜਦੇ ਹੋ ਸਾਨੂੰ ਵੇਖ ਕੇ।
ਸ਼੍ਰੀ ਹਰਗੋਬਿੰਦ ਜੋਧਾ ਪਾਰੀ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਮਹਾਨ ਤਪਸਵੀ ਸੂਰਬੀਰ ਯੋਧੇ ਹਨ,
ਹਮ ਤਿਸ ਕੇ ਚੱਲ ਜਾਏ ਭਿਖਾਰੀ,
ਅਸੀਂ ਉਹਨਾਂ ਦੇ ਭਿਖਾਰੀ ਤੁਰੇ ਜਾਂਦੇ ਹਾਂ, ਤੁਸੀਂ ਸਾਨੂੰ ਰਾਜੇ ਸਮਝ ਰਹੇ ਹੋ, ਪਰ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਭਿਖਾਰੀ ਹਾਂ, ਅਸੀਂ ਤਾਂ ਉਹਨਾਂ ਦੇ ਚਰਨਾਂ ਦੇ ਜਾਚਕ ਹਾਂ।
ਜੋ ਜਿਸ ਸਮੇਂ ਆਏ ਜਸ ਕਹੇ,
ਜਿਹੜਾ ਜਿਸ ਸਮੇਂ ਆਉਂਦਾ ਆ ਕੇ ਮਹਾਰਾਜ ਜੀ ਦਾ ਜਸ ਕਹਿੰਦਾ ਹੈ,
ਦਰਬ ਤੁਰੰਗ ਬਸਨ ਕੋ ਲਹੇ,
ਮਹਾਰਾਜ ਜੀ ਕੋਲੋਂ ਘੋੜਾ ਵੀ ਪ੍ਰਾਪਤ ਕਰਦਾ, ਧਨ ਵੀ ਪ੍ਰਾਪਤ ਕਰਦਾ ਤੇ ਬਸਤਰ ਵੀ ਪ੍ਰਾਪਤ ਕਰਦਾ ਹੈ।
ਅਬਦੁਲ ਨੱਥਾ ਰਣ ਕੀ ਵਾਰ,
ਮਹਾਰਾਜ ਜੀ ਦੇ ਢਾਡੀ ਭਾਈ ਅਬਦੁੱਲਾ ਤੇ ਭਾਈ ਨੱਥਾ, ਇਹ ਮਹਾਰਾਜ ਜੀ ਦੇ ਚਰਨਾਂ ਵਿਚ ਸਤਿਗੁਰਾਂ ਦੀ ਸੂਰ ਬੀਰਤਾ ਦੀਆਂ ਵਾਰਾਂ ਗਾਉਂਦੇ ਹਨ।
ਕਰੀ ਬਨਾਵਨ ਸਕਲ ਸੁਧਾਰ,
ਪਹਿਲਾਂ ਤਾਂ ਹੋਰ ਯੋਧਿਆਂ ਦੀਆਂ ਵਾਰਾਂ ਗਾਉਂਦੇ ਸੀ, ਹੁਣ ਗੁਰੂ ਘਰ ਦਾ ਇਤਿਹਾਸ ਬਣ ਗਿਆ, ਚਾਰ ਜੰਗਾਂ ਲੜੀਆਂ ਨੇ ਤੇ ਜਿਹੜੇ ਸਤਿਗੁਰਾਂ ਦੇ ਸੂਰਮੇ ਲੜੇ ਮਹਾਰਾਜ ਜੀ ਲੜੇ, ਉਹ ਵਾਰਾਂ ਬਣਾ ਬਣਾ ਕੇ ਮਹਾਰਾਜ ਜੀ ਦਾ ਜਸ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਅਬਦੁੱਲਾ ਤੇ ਨੱਥਾ ਗਾਇਨ ਕਰਦੇ ਹਨ।
ਜਿਮ ਸੰਗਰ ਕਾਲਿਓ ਕਮ ਸਾਨ,
ਔਰ ਜਿਵੇਂ ਮਹਾਰਾਜ ਜੀ ਨੇ ਸੰਗਰ ਰਚਿਆ, ਜਿਵੇਂ ਅੰਮ੍ਰਿਤਸਰ ਸਾਹਿਬ ਦਾ ਜੰਗ ਲੜਿਆ, ਸ੍ਰੀ ਹਰਗੋਬਿੰਦਪੁਰੇ ਦਾ ਜੰਗ ਲੜਿਆ, ਮਹਿਰਾਜ ਦਾ ਜੰਗ ਲੜਿਆ ਜਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਲੜਿਆ, ਜਿਵੇਂ ਜਿਵੇਂ ਮਹਾਰਾਜ ਜੀ ਨੇ ਜੰਗ ਯੁੱਧ ਲੜੇ ਨੇ,
ਮਾਰੇ ਸੈਯਦ ਮੁਗਲ ਪਠਾਨ,
ਵੱਡੇ ਵੱਡੇ ਸੈਯਦ ਮੁਗਲ ਪਠਾਨ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਔਰ ਸਤਿਗੁਰਾਂ ਦੇ ਸੂਰਮਿਆਂ ਨੇ ਰਣ ਭੂਮੀ ਚ ਮਾਰੇ ਨੇ, ਉਹਨਾਂ ਦੀਆਂ ਵਾਰਾਂ ਬਣਾ ਬਣਾ ਕੇ ਗਾਉਂਦੇ ਨੇ।
ਫਤਿਹ ਲਈ ਹੱਥ ਕਰ ਤੁਰਕਾਨਾ,
ਔਰ ਵੱਡੇ ਤੁਰਕਾਨੇ ਨੂੰ ਹੱਥ ਕੇ ਨਾਸ਼ ਕਰਕੇ ਮਹਾਰਾਜ ਜੀ ਨੇ ਚਾਰਾਂ ਜੰਗਾਂ ਚ ਫਤਿਹ ਪ੍ਰਾਪਤ ਕੀਤੀ ਹੈ।
ਹਨੇ ਡੰਕ ਰਣਜੀਤ ਨਿਸ਼ਾਨਾ,
ਔਰ ਰਣਜੀਤ ਨਗਾਰੇ ਦੇ ਉੱਤੇ ਜਿੱਤ ਦੀਆਂ ਚੋਭਾਂ ਮਹਾਰਾਜ ਜੀ ਨੇ ਬਜਾਈਆਂ ਨੇ ਚਲਾਈਆਂ ਹਨ।
ਗੁਰ ਆਗੇ ਥਿਰ ਹੋਏ ਸੁਨਾਈ,
ਏਦਾਂ ਦੀ ਵਾਰ ਰਚ ਕੇ ਨਾ ਜਿਹਦੇ ਚ ਗੁਰੂ ਸਾਹਿਬ ਦਾ ਜਸ ਹੈ ਸੂਰਬੀਰਤਾ ਦਾ, ਉਹ ਵਾਰ ਰਚ ਕੇ ਭਾਈ ਨੱਥਾ ਤੇ ਭਾਈ ਅਬਦੁੱਲਾ ਇਹ ਦੋਵੇਂ ਢਾਡੀ ਸੀ, ਖਾਲਸਾ ਜੀ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸੀ ਦੋਵੇਂ। ਬਾਬਾ ਬਿਧੀ ਚੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਹਨਾਂ ਨੂੰ ਲੈ ਕੇ ਗਏ ਤੇ ਬੜੇ ਸੁਰੀਲੇ ਢਾਡੀ ਸਨ, ਮਹਾਰਾਜ ਜੀ ਦੇ ਯੋਧੇ ਢਾਡੀ ਸਨ ਤੇ ਮਹਾਰਾਜ ਜੀ ਦੇ ਦਰਬਾਰ ਵਿੱਚ ਕੀਰਤਪੁਰ ਸਾਹਿਬ ਵੀ ਵਾਰਾਂ ਗਾਉਂਦੇ ਨੇ। ਬੜੀ ਸੂਰਬੀਰਤਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜੰਗ ਲੜੇ ਹੋਏ ਨੇ ਉਹਨਾਂ ਜੰਗਾਂ ਦੀਆਂ ਵਾਰਾਂ ਗਾਉਂਦੇ ਨੇ।
ਸੁਨ ਕਰ ਦਾਨ ਦੀਨ ਸਮੁਦਾਈ,
ਮਹਾਰਾਜ ਜੀ ਨਾਲ ਢਾਡੀਆਂ ਕੋਲੋਂ ਯੋਧਿਆਂ ਦੀਆਂ ਵਾਰਾਂ ਸੁਣਦੇ ਨੇ ਔਰ ਸੁਣ ਕੇ ਆਪਣੇ ਨਾਲ ਢਾਡੀਆਂ ਨੂੰ ਦਾਨ ਬਖਸ਼ਦੇ ਨੇ। ਖੁੱਲਾ ਦਾਨ ਮਹਾਰਾਜ ਛੇਵੇਂ ਪਾਤਸ਼ਾਹ ਬਖਸ਼ਦੇ ਨੇ।
ਗੱਜ ਤੁਰੰਗ ਉਪਰ ਸ਼ੁਭ ਜੀਨ,
ਮਹਾਰਾਜ ਜੀ ਕਈ ਵਾਰੀ ਇੰਨੇ ਖੁਸ਼ ਹੁੰਦੇ ਕਿ ਇਹਨਾਂ ਢਾਡੀਆਂ ਨੂੰ ਹਾਥੀ ਬਖਸ਼ ਦਿੰਦੇ, ਕਹਿੰਦੇ ਲਓ ਭਾਈ ਨੱਥਾ ਅਬਦੁੱਲਾ ਜੀ ਅੱਜ ਹਾਥੀ ਲੈ ਜਾਓ ਸਾਡੇ ਕੋਲੋਂ ਦਾਨ। ਤੇ ਕਦੇ ਖੁਸ਼ ਹੁੰਦੇ ਤੇ ਵਧੀਆ ਘੋੜਾ ਸ਼ਿੰਗਾਰਦੇ, ਉਹਦੇ ਤੇ ਚੰਗੀ ਕਾਠੀ ਪਾਉਂਦੇ, ਸੋਨੇ ਦੀ ਕਾਠੀ ਪਾ ਕੇ ਕਈ ਵਾਰ ਉਹ ਘੋੜਾ ਮਹਾਰਾਜ ਜੀ ਆਪਣੇ ਢਾਡੀਆਂ ਨੂੰ ਦਾਨ ਵਜੋਂ ਬਖਸ਼ਦੇ। ਇੰਨਾ ਮਹਾਰਾਜ ਜੀ ਪਿਆਰ ਕਰਦੇ ਆਪਣੇ ਢਾਡੀਆਂ ਨਾਲ।
ਕੰਚਨ ਕੰਕਨ ਜਟਤ ਨਵੀਨ,
ਕਦੇ ਮਹਾਰਾਜ ਜੀ ਦੀ ਮੌਜ ਆਉਂਦੀ ਤੇ ਸੋਨੇ ਦੇ ਕੜੇ ਹੁੰਦੇ ਸਤਿਗੁਰਾਂ ਦੇ ਕੋਲ, ਉਹ ਸੋਨੇ ਦੇ ਕੜੇ ਦੀਆਂ ਜਿਹੜੀਆਂ ਜੋੜੀਆਂ ਨੇ ਨਾ ਆਪਣੇ ਮਹਾਰਾਜ ਜੀ ਦੇ ਹੱਥਾਂ ਵਿੱਚ ਪਈਆਂ ਹੋਈਆਂ, ਮਹਾਰਾਜ ਜੀ ਉਹ ਲਾਹ ਕੇ ਇਹਨਾਂ ਨੂੰ ਦੇ ਦਿੰਦੇ, ਕਹਿੰਦੇ ਆਹ ਲੈ ਜਾਓ। ਇੰਨੀ ਉਦਾਰਤਾ ਮਹਾਰਾਜ ਛੇਵੇਂ ਪਾਤਸ਼ਾਹ ਦੇ ਹਿਰਦੇ ਵਿੱਚ।
ਸੁੰਦਰ ਬਸਤਰ ਬਰਨ ਬੋ ਕੇਰੇ,
ਬੜੇ ਸੋਹਣੇ ਬਸਤਰ, ਰੰਗ ਰੰਗ ਦੇ ਬਸਤਰ, ਕਈ ਵਾਰੀ ਉਹ ਬਸਤਰ ਮਹਾਰਾਜ ਜੀ ਇਹਨਾਂ ਨੂੰ ਦਾਨ ਕਰਦੇ ਨੇ।
ਦਿਓ ਸੰਗ ਬੋ ਦਰਬ ਕਨੇਰੇ,
ਔਰ ਕਈ ਵਾਰ ਮਾਇਆ ਦੇ ਖੁੱਲੇ ਗੱਫੇ ਮਹਾਰਾਜ ਜੀ ਇਹਨਾਂ ਨੂੰ ਬਖਸ਼ਦੇ ਨੇ।
ਹੋਰ ਮਾਇਓ ਸਿੱਖ ਸੰਗਤ ਮਾਈ,
ਔਰ ਮਹਾਰਾਜ ਜੀ ਨੇ ਆਪਣੀ ਸਾਰੀ ਸਿੱਖ ਸੰਗਤ ਵਿੱਚ ਵੀ ਇਹ ਹੁਕਮ ਕੀਤਾ ਹੈ,
ਕਰੋ ਸੁਨਾਵਨ ਮੁਦੀ ਉਪਜਾਈ।
ਆਖਿਆ ਭਾਈ ਨੱਥਾ ਅਬਦੁੱਲਾ ਜੀ, ਤੁਸੀਂ ਸਾਡੀ ਸਿੱਖ ਸੰਗਤ ਦੇ ਵਿੱਚ ਆ ਕੇ ਰੋਜ਼ ਵਾਰਾਂ ਗਾਉਣੀ, ਸਾਰੀ ਸੰਗਤ ਨੂੰ ਯੋਧਿਆਂ ਦੀਆਂ ਵਾਰਾਂ ਸੁਣਾਉਣੀਆਂ ਨੇ।
ਤੁਮ ਕੋ ਦੇਹੈ ਦਰਬ ਕਨੇਰਾ,
ਸਾਡੇ ਜਿਹੜੇ ਸਿੱਖ ਨੇ ਇਹ ਵੀ ਤੁਹਾਨੂੰ ਦਾਨ ਦੇ ਕੇ ਨਿਵਾਜਣ, ਇਹ ਵੀ ਤੁਹਾਨੂੰ ਮਾਇਆ ਦੇ ਕੇ ਨਿਵਾਜਣਗੇ।
ਸੁਨੇ ਪੰਥ ਚਾਲੇ ਜਗ ਮੇਰਾ,
ਮੇਰਾ ਪੰਥ ਜਿਹੜਾ ਇਸ ਜਗਤ ਵਿੱਚ ਚੱਲੇਗਾ ਉਹ ਆਉਣ ਵਾਲੇ ਸਮੇਂ ਚ ਢਾਡੀਆਂ ਨੂੰ ਸੁਣਿਆ ਕਰੇਗਾ। ਇਹ ਢਾਡੀ ਪਰੰਪਰਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਚਲਾਈ ਹੈ ਗੁਰੂ ਘਰ, ਬਚਨ ਕੀਤਾ ਜੋ ਮੇਰਾ ਪੰਥ ਹੋਵੇਗਾ ਉਹ ਆਉਣ ਵਾਲੇ ਸਮੇਂ ਵਿੱਚ ਇਸ ਜਗਤ ਵਿੱਚ ਉਜਾਗਰ ਹੋਵੇਗਾ, ਉਹ ਢਾਡੀਆਂ ਨੂੰ ਜਿੱਥੇ ਕੀਰਤਨੀਆਂ ਨੂੰ ਸੁਣੇਗਾ ਉੱਥੇ ਉਹ ਢਾਡੀਆਂ ਨੂੰ ਵੀ ਸੁਣਿਆ ਕਰੇ, ਢਾਡੀਆਂ ਕੋਲੋਂ ਵੀ ਸੂਰਬੀਰਾਂ ਬਹਾਦਰਾਂ ਯੋਧਿਆਂ ਦਾ ਇਤਿਹਾਸ ਸੁਣਿਆ ਕਰੇਗਾ।
ਇਸ ਤੇ ਆਦ ਦਾਨ ਬਿਦ ਨਾਨਾ,
ਇਤਿਹਾਸ ਬੜਾ ਦਾਨ ਮਹਾਰਾਜ ਛੇਵੇਂ ਪਾਤਸ਼ਾਹ ਕਰਦੇ ਨੇ।
ਕਰੇ ਨਿਤਾ ਪ੍ਰਤ ਗੁਰੂ ਮਹਾਨਾ,
ਮਹਾਰਾਜ ਜੀ ਨਿਤਾ ਪ੍ਰਤੀ ਦਾਨ ਕਰਦੇ, ਕੋਈ ਦਿਨ ਐਸਾ ਨਹੀਂ ਜਿਸ ਦਿਨ ਦਾਨ ਨਾ ਕਰਦੇ ਹੋਣ, ਰੋਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਨ ਕਰਦੇ ਨੇ।
ਦੂਰ ਦੇਸ਼ ਤੇ ਜਾਚ ਕੇ ਆਵੇ,
ਦੂਰੋਂ ਦੇਸ਼ਾਂ ਤੋਂ ਬੜੇ ਬੜੇ ਮੰਗਤੇ ਭਿਖਾਰੀ ਲੋੜਵੰਦ ਜ਼ਰੂਰਤਮੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚੱਲ ਕੇ ਆਉਂਦੇ ਨੇ।
ਸੁਣ ਸੁਣ ਜਸ ਨਿਜ ਘਰ ਤੇ ਧਾਵੇ,
ਮਹਾਰਾਜ ਜੀ ਦਾ ਜਸ ਸੁਣ ਕੇ ਕਿ ਸਤਿਗੁਰੂ ਬੜੇ ਦਾਨੀ ਨੇ, ਸੁਣ ਸੁਣ ਕੇ ਬੜੇ ਬੜੇ ਜਾਚਕ ਆਪਣਿਆਂ ਘਰਾਂ ਤੋਂ ਦੌੜੇ ਆਉਂਦੇ ਭੱਜੇ ਆਉਂਦੇ ਨੇ।
ਲੇਤ ਦਾਨ ਕੋ ਜਸ ਉਪਜਾਏ,
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਦਾਨ ਲੈ ਕੇ ਫਿਰ ਉਹ ਮਹਾਰਾਜ ਜੀ ਦਾ ਜਸ ਕਰਦੇ, ਸਤਿਗੁਰਾਂ ਦੀ ਸੋਭਾ ਗਾਇਨ ਕਰਦੇ ਨੇ।
ਦੇ ਤੇ ਅਸੀਸਨ ਸ਼੍ਰੀ ਗੁਰ ਰਾਏ,
ਔਰ ਜਗਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਸਾਂ ਦਿੰਦੇ ਨੇ ਉਹ ਜਿੰਨੇ ਜਾਚਕ ਨੇ ਮਹਾਰਾਜ ਜੀ ਕੋਲੋ ਦਾਨ ਲੈ ਕੇ ਮਹਾਰਾਜ ਜੀ ਦਾ ਸੁਖ ਮੰਗਦੇ ਨੇ।
ਇੱਕ ਦਿਨ ਬੈਠੇ ਸਭਾ ਮਝਾਰੀ,
ਇਸੇ ਤਰ੍ਹਾਂ ਸਮਾਂ ਬੀਤ ਰਿਹਾ, ਇੱਕ ਦਿਨ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਛੇਵੇਂ ਪਾਤਸ਼ਾਹ, ਸਜੇ ਹੋਏ ਦੀਵਾਨ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ।
ਜਾਤੀ ਮਲਕ ਬਿਪਰ ਗੁਣ ਭਾਰੀ,
ਮਹਾਰਾਜ ਜੀ ਦੇ ਘਰ ਦਾ ਮਹਾਨ ਸੇਵਕ ਭਾਈ ਜਾਤੀ ਮਲਕ ਗੁਰੂ ਸਾਹਿਬ ਜੀ ਨਾਲ ਹੋਈਆਂ ਚਾਰਾਂ ਜੰਗਾਂ ਵਿੱਚ ਸ਼ਾਮਲ ਸੀ, ਪਰ ਪਿੱਛੇ ਆਪ ਜੀ ਨੇ ਇਤਿਹਾਸ ਸੁਣਿਆ ਹੀ ਹੈ ਜੰਗਾਂ ਦਾ ਕਿ ਉਹਨਾਂ ਜੰਗਾਂ ਵਿੱਚ ਭਾਈ ਜਾਤੀ ਮਲਕ ਜੀ ਕਿੰਨੀ ਸੂਰ ਵੀਰਤਾ ਤੇ ਬਹਾਦਰੀ ਨਾਲ ਲੜੇ ਨੇ। ਭਾਈ ਜਾਤੀ ਮਲਕ ਦੇ ਪਿਤਾ ਜੀ ਸਨ ਸਿੰਘਾ ਪੁਰੋਹਿਤ, ਇਹ ਵੀ ਗੁਰੂ ਘਰ ਦੇ ਬੜੇ ਸੂਰਮੇ ਹੋਏ, ਛੇਵੇਂ ਪਾਤਸ਼ਾਹ ਦੇ ਨਾਲ ਰਹੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਗ ਵਿੱਚ ਇਹ ਵੀ ਲੜੇ। ਫਿਰ ਅੱਗੇ ਭਾਈ ਜਾਤੀ ਮਲਕ ਜੀ ਦਾ ਪੁੱਤਰ ਸੀ ਜਿਹਦਾ ਨਾਂ ਸੀ ਭਾਈ ਦਇਆ ਰਾਮ। ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਰਿਹਾ। ਉਹਨੇ ਵੀ ਦਸਵੇਂ ਪਾਤਸ਼ਾਹ ਦੇ ਨਾਲ ਰਹਿ ਕੇ ਕਈ ਜੰਗਾਂ ਦੇ ਵਿੱਚ ਸ਼ਮੂਲੀਅਤ ਕੀਤੀ। ਇਹੋ ਜਿਹਾ ਪਰਿਵਾਰ ਸੀ ਭਾਈ ਜਾਤੀ ਮਲਕ ਜੀ ਉਹਨਾਂ ਦਾ। ਉਹ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਭਾਈ ਜਾਤੀ ਮਲਕ ਜੀ ਆਏ।
ਸਤਿਗੁਰ ਕਰਕੇ ਪ੍ਰੋਹਿਤ
ਅਹੈ, ਗੁਰੂ ਘਰ ਦੇ ਪ੍ਰੋਹਿਤ ਵੀ ਨੇ, ਇਹਨਾਂ ਨੂੰ ਗੁਰੂ ਘਰ ਦੇ ਪ੍ਰੋਹਿਤ ਹੋਣ ਦਾ ਮਾਣ ਪ੍ਰਾਪਤ ਹੈ।
ਆਯੁਧ ਧਾਰੀ ਹੋਏ ਟਿਗ ਰਹੇ,
ਭਾਵੇਂ ਜਾਤੀ ਕਰਕੇ ਬ੍ਰਾਹਮਣ ਨੇ ਪਰ ਫਿਰ ਵੀ ਸ਼ਸਤਰ ਧਾਰੀ ਹੋ ਕੇ ਸਤਿਗੁਰਾਂ ਕੋਲ ਰਹਿੰਦੇ ਨੇ। ਭਾਈ ਜਾਤੀ ਮਲਕ ਸ਼ਸਤਰਧਾਰੀ ਹੋ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਵਿਚਰਦੇ ਨੇ।
ਰਣ ਮੈਂ ਕੀਨੇ ਪਰਾਕਰਮ ਪਾਰੇ,
ਪਹਿਲੇ ਜੰਗਾਂ ਵਿੱਚ ਜੋ ਛੇਵੇਂ ਪਾਤਸ਼ਾਹ ਨੇ ਲੜੇ ਨੇ ਚਾਰ ਜੰਗ, ਉਹਨਾਂ ਵਿੱਚ ਬੜਾ ਵੱਡਾ ਭਾਰੀ ਪਰਾਕਰਮ, ਆਪਣੀਆਂ ਬਾਹਾਂ ਦਾ ਬਲ ਭਾਈ ਜਾਤੀ ਮਲਕ ਜੀ ਵਿਖਾ ਚੁੱਕੇ ਨੇ ਦੁਸ਼ਮਣਾਂ ਨੂੰ।
ਸ਼ਤਰੂ ਤੁਰਕ ਅਨੇਕ ਸੰਘਾਰੇ,
ਅਨੇਕਾਂ ਤੁਰਕਾਂ ਨੂੰ, ਅਨੇਕਾਂ ਮਲੇਛਾਂ ਨੂੰ ਰਣ ਭੂਮੀ ਵਿਚ ਭਾਈ ਜਾਤੀ ਮਲਕ ਦੀ ਮਾਰ ਚੁੱਕੇ ਹਨ।
ਪੂਰਬ ਗੁਰ ਟਿਗ ਸਿੰਘਾ ਨਾਮ,
ਇਹਨਾਂ ਦੇ ਵਡੇਰੇ ਸਨ ਭਾਈ ਜਾਤੀ ਮਲਕ ਜੀ ਦੇ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਰਹੇ ਭਾਈ ਸਿੰਘਾ ਪੁਰੋਹਿਤ ਜੀ।
ਸੋ ਪੀ ਲੜਤ ਰਹੋ ਰਣ ਧਾਮ,
ਭਾਈ ਸਿੰਘਾ ਜੀ ਵੀ ਗੁਰੂ ਸਾਹਿਬ ਜੀ ਦੇ ਨਾਲ ਰਹੇ ਅੰਮ੍ਰਿਤਸਰ ਸਾਹਿਬ ਦੇ ਜੰਗ ਵਿਚ, ਉਹਨਾਂ ਨੇ ਵੀ ਬੜੀ ਬਹਾਦਰੀ ਵਿਖਾਈ।
ਜਿਸ ਪੀਛੇ ਇਹ ਪਾਸਵ ਧਾਨ,
ਭਾਈ ਸਿੰਘੇ ਪੁਰੋਹਿਤ ਤੋਂ ਬਾਅਦ ਉਹਨਾਂ ਦਾ ਇਹ ਪੁੱਤਰ ਭਾਈ ਜਾਤੀ ਮਲਕ ਸਾਵਧਾਨ ਹੋਇਆ ਔਰ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਵਿਚ ਜੁੜ ਗਿਆ।
ਚੜੇ ਤੁਰੰਗ ਵੀਰ ਬਲਵਾਨ,
ਹੋਰ ਸਵਾਰੀ ਕਰਨੀ ਬੜੀ ਵਿਦਿਆ ਦੇ ਵਿਚ ਨਿਪੁੰਨ ਸੀ, ਸ਼ਸਤਰ ਚਲਾਉਣੇ, ਨੇਜੇਬਾਜੀ ਕਰਨੀ, ਤਲਵਾਰਬਾਜੀ ਕਰਨੀ, ਤੀਰ ਅੰਦਾਜੀ, ਬੰਦੂਕ ਚਲਾਉਣੀ, ਹਰ ਇੱਕ ਪ੍ਰਕਾਰ ਦੀ ਵਿਦਿਆ ਵਿੱਚ ਭਾਈ ਜਾਤੀ ਮਲਕ ਜੀ ਪੂਰੇ ਮਾਹਰ ਹਨ।
ਦਇਆ ਰਾਮ ਉਪਜਿਓ ਇਸ ਨੰਦ,
ਭਾਈ ਜਾਤੀ ਮਲਕ ਦਾ ਪੁੱਤਰ ਸੀ ਭਾਈ ਦਇਆ ਰਾਮ, ਜੋ ਭਾਈ ਜਾਤੀ ਮਲਕ ਦਾ ਸਾਹਿਬਜ਼ਾਦਾ ਇਹਨਾਂ ਦਾ ਪੁੱਤਰ ਹੈ।
ਦਸਮ ਗੁਰੂ ਟਿਗ ਰਹੇ ਆਨੰਦ,
ਭਾਈ ਦਇਆ ਰਾਮ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਰਹੇ। ਨਦੌਣ ਦਾ ਜੰਗ, ਭੰਗਾਣੀ ਦਾ ਜੰਗ, ਉਹਨਾਂ ਜੰਗਾਂ ਵਿਚ ਭਾਈ ਦਇਆ ਰਾਮ ਜੀ ਗੁਰੂ ਸਾਹਿਬ ਜੀ ਨਾਲ ਰਹਿ ਕੇ ਵੈਰੀਆਂ ਨਾਲ ਲੜਦੇ ਰਹੇ। ਉਹ ਭਾਈ ਜਾਤੀ ਮਲਕ ਦੇ ਪੁੱਤਰ ਸਨ।
ਰਣ ਕੋ ਕਰੇ ਕਥਾ ਤਬੇ ਆਵੇ,
ਹੋਰ ਕਹਿੰਦੇ ਜਿਵੇਂ ਜਦੋਂ ਜੰਗ ਹੋਵੇਗਾ ਉਹ ਕਥਾ ਅੱਗੇ ਆਵੇਗੀ ਕਿ ਕਿਵੇਂ ਭਾਈ ਦਇਆ ਰਾਮ ਜੀ ਨੇ ਜੰਗ ਲੜੇ ਸਨ।
ਸ਼ਤਰੂ ਪਹਾੜੀ ਲੜ ਕਰ ਕਾਵੇ,
ਕਿਵੇਂ ਪਹਾੜੀਆਂ ਨਾਲ ਜਿਹੜੀ ਪਹਾੜੀ ਫੌਜ ਚੜ ਕੇ ਆਈ ਸੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਤੇ, ਉਹਨਾਂ ਨਾਲ ਕਿਵੇਂ ਮੁਕਾਬਲਾ ਕੀਤਾ ਭਾਈ ਦਇਆ ਰਾਮ ਜੀ, ਉਹ ਕਥਾ ਅੱਗੇ ਆਵੇਗੀ।
ਜਾਤੀ ਮਲਕ ਜਾਨ ਨਿਜ ਅੰਤ,
ਭਾਈ ਜਾਤੀ ਮਲਕ ਜੀ ਨੇ ਵੇਖਿਆ ਕਿ ਹੁਣ ਮੇਰੇ ਪ੍ਰਾਣਾਂ ਦਾ ਅੰਤ ਆਉਣ ਵਾਲਾ ਹੈ। ਭਾਈ ਬਾਬਕ ਨੂੰ ਕਿਹਾ ਸੀ ਨਾ, ਭਾਈ ਬਾਬਕ ਜੀ ਤੁਸੀਂ ਚੱਲੋ ਅਸੀਂ ਵੀ ਆਉਂਦੇ ਹਾਂ, ਤੇ ਭਾਈ ਜਾਤੀ ਮਲਕ ਜੀ ਨੇ ਵੇਖਿਆ ਕਿ ਹੁਣ ਮੇਰੇ ਪ੍ਰਾਣਾਂ ਦਾ ਅੰਤਮ ਸਮਾਂ ਆ ਰਿਹਾ ਹੈ।
ਗਇਓ ਜਹਾਂ ਬੈਠੇ ਭਗਵੰਤ,
ਉੱਥੇ ਆਏ ਚੱਲ ਕੇ ਭਾਈ ਜਾਤੀ ਮਲਕ ਜੀ ਮਹਾਰਾਜ ਜੀ ਦੇ ਕੋਲ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸਨ।
ਹੱਥ ਜੋੜ ਕਰ ਆਪਣ ਪ੍ਰਸੰਗ,
ਹੱਥ ਜੋੜ ਕੇ ਭਾਈ ਜਾਤੀ ਮਲਕ ਨੇ ਆਪਣੀ ਬੇਨਤੀ ਪ੍ਰਗਟ ਕੀਤੀ।
ਪਨਿਓ ਸਕਲਈ ਗੁਰ ਕੇ ਸੰਗ,
ਆਪਣੇ ਅੰਦਰ ਦਾ ਸਾਰਾ ਭਾਵ ਮਹਾਰਾਜ ਜੀ ਦੇ ਅੱਗੇ ਪ੍ਰਗਟ ਕੀਤਾ।
ਕਰੋ ਖੁਸ਼ੀ ਮੋਹ ਪਰ ਇਸ ਕਾਲ,
ਬੇਨਤੀ ਕੀਤੀ ਮਹਾਰਾਜ ਮੇਰੇ ਤੇ ਖੁਸ਼ੀ ਕਰੋ, ਮੈਨੂੰ ਖੁਸ਼ੀਆਂ ਬਖਸ਼ੋ ਮਹਾਰਾਜ, ਕਿਰਪਾ ਕਰੋ ਹੁਣ ਮੈਨੂੰ ਆਗਿਆ ਬਖਸ਼ੋ।
ਪ੍ਰਾਣ ਅੰਤ ਹੋਏ ਚਹਿਤ ਉਤਾਲ,
ਮੇਰੇ ਪ੍ਰਾਣਾਂ ਦਾ ਅੰਤ ਹੋਣ ਵਾਲਾ ਹੈ, ਮੇਰੇ ਸਵਾਸਾਂ ਦੀ ਜਿਹੜੀ ਅਵਧ ਮੈਨੂੰ ਮਿਲੀ ਹੋਈ ਹੈ ਉਹ ਪੂਰੀ ਹੋਣ ਵਾਲੀ ਹੈ।
ਪ੍ਰੋਹਤ ਮੈਂ ਹੋ ਰਾਵਰ ਕੇਰਾ,
ਮਹਾਰਾਜ ਮੈਂ ਤੁਹਾਡੀ ਕੁਲ ਦਾ ਪ੍ਰੋਹਿਤ ਹਾਂ, ਉਸ ਹਿਸਾਬ ਨਾਲ ਤੁਸੀਂ ਮੇਰੇ ਜਜਮਾਨ ਹੋ। ਤੇ ਜਿਹੜੇ ਪ੍ਰੋਹਿਤ ਹੁੰਦੇ ਨੇ ਉਹ ਜਜਮਾਨਾਂ ਕੋਲੋਂ ਮੰਗਦੇ ਨੇ, ਜਿਵੇਂ ਮਹਾਰਾਜ ਜੀ ਨੇ ਵੀ ਬਾਣੀ ਜੀ ਕਿਹਾ ਨਾ, ਕਰਤਾ तू मेरा जजमान। महाराज मैं तुहाडे कोलों अज दान मंगना चाहना, मैं तुहाडी कुल दा पुरोहित हां, तुसी मेरे जजमान हो।
चाहो दान ब्रह्म ज्ञान बडेरा।
मैं जड़ा दान चाहना हां ओ दान है ब्रह्म ज्ञान दा, कृपा करो मैनू ब्रह्म ज्ञान दा दान बख्शो। मैं तुहाडे चरणा चो ब्रह्म ज्ञान दा दान मंगदा हां।
जिस ते बौर जन्म ने तारो।
जिस ब्रह्म ज्ञान दे दान नू प्राप्त करके मैनू मुड़ के संसार दे विच जन्म लेके ना होना पवे। मैं मुड़ के संसार दे विच ना जन्मा, ऐसी कृपा करो।
कर्म फास सगरी निरवारो।
तेरे जड़ी कर्म दी फाही मैनू पई हुई है, कृपा करो मेरी ये कर्मा दी फाही कटी जावे, मैं इस कर्मा दी फांसी तो निर्वृत हो जावा।
अस स्वरूप मोए देव समझाई।
मैनू ऐसा स्वरूप कृपा करके समझाओ जिसनु जानन तो बाद कुछ जानन दी इच्छा नहीं रह जांदी, जिसनु जान के फिर कुछ भी जानन दी अभिलाखा नहीं रह जांदी, ऐसा स्वरूप आप जी कृपा करके मैनू जनाओ।
जिस हित योगी करते उपाई।
जिस स्वरूप नू जानन लई योगी भी उपा करदे ने, योग दी साधना करदे ने, कई तरह दे आसन करदे ने, प्राणायाम करदे ने, कई तरह दियां क्रियावां योगी करदे ने।
मन बिसराम पाए ने तावे।
कृपा करो मैनू ओ स्वरूप दा ज्ञान बख्श दियो जिस नू प्राप्त करके मेरा मन टिक जाए, ओरे दौड़न भजन तो रहत हो जाए, मेरा ए मन नसन भजन तो रहत हो जाए, और एक जगह ते एकाग्र हो जावे, टिक जावे, ऐसा उपदेश दियो।
निज आनंद के बिखे समावे।
महाराज मेरा ए मन अपने निज आनंद विच समा जावे, अब मन उलट सनातन हुआ वाली अवस्था बन जावे इस मन दी, ए निजा आनंद विच जिथे कणा आनंद वरतदा है उथे जाके एक मेक हो जावे, अपेद हो जावे, ओदे लई मैनू उपदेश दियो।
इम सुन के प्रोहत को आशय।
भाई जाति मलक जी दी ए बेनती महाराज छेवे पातशाह ने सुनी है।
श्री मुख ते गुर बाक प्रकाशे।
धन गुरु हरगोबिंद साहब जी महाराज जी बोले, ए जाति मलक नू नहीं कह रहे, ए सानू सारिया नू कह रहे ने छेवे पातशाह। भाई जाति मलकता विच इक बहाना बने ने, सबब बने ने, दरअसल उपदेश सीधा साडे वास्ते है। हां जी,
जाति मलक तन तुम आहो।
आख्या भाई जाति मलक जी तुसी तन हो, तन हो। फिर रुतबा जिनू छेवे पातशाह खुद तन कह रहे हुण, दीन दुनिया दे मालक, उस सिख दे बराबर कौन पुज सकदा, कोई देवी कोई देवता नहीं पुज सकदा। कहंदे तन हो भाई जाति मलक जी तुसी,
तन हंता को त्यागन चाहो।
अपने शरीर दी हंगता नू त्यागना चाहुंदे, तुहाडे अंदर जग्यासा, जग्यासा भी तां होंदा। जदों तक साडे अंदर जग्यासा नहीं होवेगी, असी उपदेश किवें सुणांगे। पहला जग्यासा भी तां होवे, तुहाडे अंदर यह जग्यासा है कि तुसी अपने शरीर दी हंगता नू छड़ना चाहुंदे, अपने इस तन दी हंगता दा त्याग करना चाहुंदे हो।
दुबदा मैं मन बिगड़े ओ सदा।
जेड़ी दुबदा हुंदी है ना भाई जाति मलक जी, दुबिधा, दो विधा, दो विधा, करा के ना करा, यह दुबदा हुंदी है ना, ए कम करा के ना करा, नितनेम करा के ना करा, गुरुद्वारे जावा के ना जावा, कथा सुना के ना सुना, ए दुबदा मन नू बिगाड़ के रख दिंदी है। ए जिहड़ी दुबदा हुंदी है ना, ए मन नू बिगाड़ के रख दिंदी है।
इकता मैं प्राप्त ने कदा।
जदों तक ए दुबदा है उदों तक मन एकाग्र नहीं हुंदा, एकता विच ਜਿਸ ਨੂੰ ਇਕਤਾ ਕਹਿੰਦੇ ਨੇ, ਇਕਾਗਰਤਾ ਕਹਿੰਦੇ ਨੇ, ਉਹਦੇ ਵਿੱਚ ਮਨ ਨਹੀਂ ਜੁੜਦਾ।
ਨਿਜ ਸਰੂਪ ਤਨ ਕੋ ਨੈ ਜਾਨ।
ਭਾਈ ਜਾਤੀ ਮਲਕ ਜੀ ਸੁਣੋ, ਤੁਹਾਡਾ ਇਹ ਤਨ ਤੁਹਾਡਾ ਸਰੂਪ ਨਹੀਂ ਹੈ। ਅਸੀਂ ਆਪਣੇ ਸਰੀਰ ਨੂੰ ਹੀ ਆਪਣਾ ਸਰੂਪ ਮੰਨਦੇ ਹਾਂ ਨਾ, ਵੀ ਮੈਂ ਫਲਾਣਾ ਸਿਵਾ, ਮੇਰਾ ਸਰੀਰ ਮੇਰਾ ਰੂਪ ਹੈ। ਕਹਿੰਦੇ ਇਹ ਜਿਹੜਾ ਤਨ ਹੈ ਇਹ ਤੁਹਾਡਾ ਰੂਪ ਨਹੀਂ ਹੈ। ਹਾਂਜੀ,
ਜਨਮਤ ਅਰ ਇਹ ਬਿਨ ਸਨਵਾਨ।
ਕਿਉਂ ਨਹੀਂ ਹੈ ਤੁਹਾਡਾ ਸਰੂਪ? ਕਿਉਂਕਿ ਇਹ ਤਨ ਜਮਦਾ ਵੀ ਹੈ ਤੇ ਇਹ ਤਨ ਬਿਨਸਦਾ ਵੀ ਹੈ, ਪਰ ਜਿਹੜਾ ਤੁਹਾਡਾ ਸਰੂਪ ਹੈ ਉਹ ਨਾ ਜਮਦਾ ਹੈ ਨਾ ਮਰਦਾ। ਤੇ ਫਿਰ ਇਹ ਸਰੀਰ ਤੁਹਾਡਾ ਰੂਪ ਕਿਵੇਂ ਹੋ ਸਕਦਾ ਜਿਹੜਾ ਜਮਦਾ ਵੀ ਹੈ ਤੇ ਮਰਦਾ ਵੀ ਹੈ? ਹਾਂਜੀ,
ਬਾਲਕ ਤਰਨ ਬ੍ਰਿਧ ਹੋਏ ਜਾਏ।
ਸਰੀਰ ਬਚਪਨ ਵਿੱਚ ਹੁੰਦਾ, ਫਿਰ ਜਵਾਨ ਹੁੰਦਾ, ਬੁਢੇਪੇ ਵਿੱਚ ਚਲਾ ਜਾਂਦਾ, ਪ੍ਰਣਾਮੀ ਹੈ ਨਾ, ਬਦਲਦਾ ਰਹਿੰਦਾ। ਤੁਹਾਡਾ ਸਰੂਪ ਤਾਂ ਬਦਲਦਾ ਨਹੀਂ ਹੈ, ਉਹਦੇ ਵਿੱਚ ਤਬਦੀਲੀ ਨਹੀਂ ਆਉਂਦੀ। ਉਹ ਜਨਮ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਦਾ ਸੀ, ਮਰਨ ਤੋਂ ਬਾਅਦ ਵੀ ਉਸੇ ਤਰ੍ਹਾਂ ਦਾ ਰਹਿੰਦਾ। ਪਰ ਆਹ ਸਰੀਰ ਜੇ ਤੁਸੀਂ ਇਹਨੂੰ ਆਪਣਾ ਸਰੂਪ ਮੰਨਦੇ ਹੋ, ਇਹ ਜੰਮਦਾ ਤੇ ਮਰਦਾ ਵੀ ਹੈ, ਇਹ ਬਚਪਨ ਵਿੱਚ ਹੋਰ ਹੁੰਦਾ, ਜਵਾਨੀ ਚ ਹੋਰ ਹੋ ਜਾਂਦਾ ਤੇ ਬੁਢੇਪੇ ਵਿੱਚ ਹੋਰ ਬਣ ਜਾਂਦਾ।
ਇਹ ਪ੍ਰਣਾਮੀ ਏਵ ਉਪਾਏ।
ਘਟਣ ਵਧਣ ਵਾਲਾ ਬਦਲਣ ਵਾਲਾ ਸਰੀਰ ਹੈ ਔਰ ਜਮਦਾ ਮਰਦਾ ਰਹਿੰਦਾ ਹੈ।
ਤਵ ਸਰੂਪ ਮੈਂ ਇਹ ਸਭ ਨਾਹੇ।
ਭਾਈ ਜਾਤੀ ਮਲਕ, ਜਿਹੜਾ ਤੇਰਾ ਸਰੂਪ ਹੈ ਨਾ, ਉਹਦੇ ਵਿੱਚ ਆ ਸਭ ਕੁਝ ਨਹੀਂ ਹੈ ਜੋ ਇਹ ਸਰੀਰ ਦਾ ਹੈ। ਜੰਮਣਾ, ਮਰਨਾ, ਵਧਣਾ, ਘਟਣਾ ਜਾਂ ਬੁੱਢਾ ਹੋਣਾ, ਜਵਾਨ ਹੋਣਾ, ਮਹਾਰਾਜ ਜੀ ਦੇ ਬਚਨ, ਨਾ ਇਹੋ ਬੁੱਢਾ ਨਾ ਇਹੋ ਬਾਲਾ, ਨਾ ਇਹੋ ਬੁੱਢਾ ਨਾ ਇਹੋ ਬਾਲਾ। ਜਿਹੜਾ ਸਾਡਾ ਸਰੂਪ ਹੈ ਨਾ, ਉਹ ਨਾ ਬੁੱਢਾ ਹੈ ਨਾ ਬਾਲਕ ਹੈ ਨਾ ਜਵਾਨ ਹੈ। ਤਿੰਨਾਂ ਅਵਸਥਾਵਾਂ ਵਿੱਚੋਂ ਇੱਕ ਵੀ ਉਹਦੇ ਤੇ ਨਹੀਂ ਘਟਦੀ। ਇਸ ਕਰਕੇ ਤੁਹਾਡੇ ਸਰੂਪ ਦੇ ਵਿੱਚ ਇਹ ਸਭ ਕੁਝ ਨਹੀਂ ਹੈ।
ਸਦਾ ਇੱਕ ਰਸ ਜਾਣੋ ਤਾਂ।
ਜਿਹੜਾ ਤੁਹਾਡਾ ਸਰੂਪ ਹੈ ਉਹ ਸਦਾ ਇੱਕ ਰਸ ਹੈ, ਨਿਰੰਤਰ ਇੱਕੋ ਜਿਹਾ ਰਹਿੰਦਾ, ਉਹਦੇ ਚ ਤਬਦੀਲੀ ਨਹੀਂ ਆਉਂਦੀ, ਉਹਦੇ ਵਿੱਚ ਕਦੇ ਬਦਲਾਵ ਨਹੀਂ ਆਉਂਦਾ।
ਤਨ ਤੇ ਸੂਖਮ ਅਹੈ ਰੱਖੀ ਕੀ।
ਕਈ ਸਰੀਰ ਤੋਂ ਉੱਪਰ ਉੱਠ ਜਾਂਦੇ ਨੇ ਤੇ ਇੰਦਰੀਆਂ ਚੁਲਝ ਜਾਂਦੇ ਨੇ, ਕਹਿੰਦੇ ਇਸ ਸਰੀਰ ਨਾਲੋਂ ਸੂਖਮ ਨੇ ਇੰਦਰੀਆਂ। ਇੰਦਰੀਆਂ ਨੇ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ। ਸਰੀਰ ਨਾਲੋਂ ਸੂਖਮ ਜੋ ਹਨ ਉਹ ਇਹ ਸਰੀਰ ਦੀਆਂ ਇੰਦਰੀਆਂ ਨੇ। ਜਦੋਂ ਕੋਈ ਤਨ ਹੰਤਾ ਤੋਂ ਬਿਰਸਦਾ ਖਤਮ ਹੁੰਦਾ, ਫਿਰ ਉਹ ਇੰਦਰੀਆਂ ਦੇ ਉਲਝੇਵੇ ਚੁਲਝ ਜਾਂਦਾ। ਇੰਦਰੀਆਂ ਤੋਂ ਵੀ ਅੱਗੇ ਕੋਈ ਚਲਾ ਜਾਵੇ, ਫਿਰ ਉਹ ਮਨ ਤੱਕ ਪਹੁੰਚਦਾ, ਫਿਰ ਪ੍ਰਾਣਾ ਤੱਕ ਪਹੁੰਚਦਾ, ਫਿਰ ਜਾ ਕੇ ਕਿਤੇ ਆਤਮਾ ਦੀ ਵਸਤੂ ਨੂੰ, ਆਤਮਾ ਦੇ ਸਰੂਪ ਨੂੰ ਪਛਾਣਦਾ। ਮਹਾਰਾਜ ਜੀ ਸਹਿਜੇ ਸਹਿਜੇ ਉੱਥੇ ਲੈ ਕੇ ਜਾ ਰਹੇ ਨੇ, ਸਰੀਰ ਦੀ ਹੰਗਤਾ ਛੁਡਾ ਕੇ ਹੁਣ ਅੱਗੇ ਮਹਾਰਾਜ ਜੀ ਇੰਦਰੀਆਂ ਦੀ ਹੰਗਤਾ ਛੁਡਾਉਂਦੇ ਨੇ। ਕਹਿੰਦੇ ਸਰੀਰ ਨਾਲੋਂ ਸੂਖਸ਼ਮ ਇੰਦਰੀਆਂ ਹਨ,
ਤਿੰਨ ਕੀ ਗਤ ਜਾਣੋ ਬਿਦਨੀ ਕੀ।
ਜਿਹੜੀਆਂ ਇੰਦਰੀਆਂ ਨੇ ਇਹਨਾਂ ਦੀ ਗਤ ਵੀ ਚੰਗੀ ਤਰ੍ਹਾਂ ਸਮਝ ਲੋ, ਜਾਣ ਲੋ।
ਇਹ ਪੀ ਨਹਿ ਸਰੂਪ ਨਿਜ ਜਾਣੋ।
ਇਹ ਇੰਦਰੀਆਂ ਵੀ ਤੁਹਾਡਾ ਸਰੂਪ ਨਹੀਂ ਹਨ, ਇਹ ਇੰਦਰੀਆਂ ਨੂੰ ਵੀ ਤੁਸੀਂ ਆਪਣਾ ਸਰੂਪ ਨਾ ਜਾਣੋ।
ਇੱਕ ਤੋਂ ਪ੍ਰਿਥਕ ਪ੍ਰਿਥਕ ਇਨ ਮਾਨੋ।
ਇੱਕ ਤਾਂ ਇੰਦਰੀਆਂ ਵੱਖਰੀਆਂ ਵੱਖਰੀਆਂ ਨੇ, ਅੱਖਾਂ ਵੱਖਰੀਆਂ, ਕੰਨ ਵੱਖਰੇ, ਨਾਸਕਾ ਵੱਖਰੀ, ਜ਼ੁਬਾਨ ਵੱਖਰੀ, ਹੱਥ ਵੱਖਰੇ, ਪੈਰ ਵੱਖਰੇ, ਚਮੜੀ ਵੱਖਰੀ, ਪੰਜੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਵੱਖਰੀਆਂ ਵੱਖਰੀਆਂ ਨੇ। ਇੱਕ ਤਾਂ ਇਹ ਵੱਖਰੀਆਂ ਵੱਖਰੀਆਂ, ਇਹਨਾਂ ਚ ਵੱਖਰੇਵਾਂ ਹੈ।
ਸਭ ਕੋ ਇੱਕ ਸੁਭਾਵ ਨੈ ਅਹੇ।
ਇਹਨਾਂ ਸਾਰੀਆਂ ਇੰਦਰੀਆਂ ਦਾ ਸੁਭਾਵ ਇੱਕੋ ਜਿਹਾ ਨਹੀਂ ਹੈ। ਹਾਂਜੀ, ਕਿਵੇਂ ਨਹੀਂ ਹੈ ਦੱਸਦੇ ਨੇ।
ਦੇਖੇ ਸੁਣੇ ਗੰਧ ਰਸ ਲਹੇ।
ਇਹਨਾਂ ਦਾ ਸੁਭਾਅ ਇੱਕੋ ਜਿਹਾ ਨਹੀਂ, ਅੱਖਾਂ ਵੇਖਦੀਆਂ ਨੇ ਸੁਣ ਨਹੀਂ ਸਕਦੀਆਂ, ਕੰਨ ਸੁਣਦੇ ਨੇ ਵੇਖ ਨਹੀਂ ਸਕਦੇ, ਇੱਕ ਇੱਕ ਕੰਮ ਕਰਦੇ ਨੇ, ਵੱਖਰਾ ਵੱਖਰਾ ਕੰਮ ਹੈ, ਵੇਖਣਾ, ਸੁਣਨਾ, ਸੁਗੰਧੀ ਲੈਣੀ ਜਾਂ ਜ਼ੁਬਾਨ ਤੋਂ ਰਸ ਲੈਣਾ। ਕਹਿੰਦੇ ਇਹਨਾਂ ਦੇ ਕੰਮ ਵੀ ਵੱਖਰੇ ਵੱਖਰੇ ਨੇ।
ਤਵ ਸਰੂਪ ਮੈਂ ਇਹ ਕੁਛ ਨਾਈ।
ਪਰ ਜਿਹੜਾ ਤੇਰਾ ਸਰੂਪ ਹੈ ਭਾਈ ਜਾਤੀ ਮਲਕ, ਉਹਦੇ ਵਿੱਚ ਆਹ ਵੀ ਕੁਝ ਨਹੀਂ ਹੈ, ਉਹਦੇ ਚ ਵੱਖਰੇਵਾ ਨਹੀਂ, ਉਹਦੇ ਚ ਭਿੰਨਤਾ ਨਹੀਂ ਹੈ, ਭੇਦ ਨਹੀਂ ਹੈ।
ਇਨ ਤੇ ਪਰੋ ਲਖੋ ਉਰ ਮਾਈ।
ਤੇਰਾ ਸਰੂਪ ਇਹਨਾਂ ਇੰਦਰੀਆਂ ਤੋਂ ਵੀ ਪਰੇ ਹੈ। खालसा जी शास्त्री पाशा विच ये जड़ी प्रक्रिया छेवें पाशा दस रहे ने इनू कहा जांदा लय चिंतन। लय चिंतन बड़ा डूंगा शब्द है। लय चिंतन पहला शरीर दी हंगता नू इंद्रियां विच लय कर देना, फिर मैं इंद्रियां भी नहीं हां अगे होर चलिया जाना। महाराज जी लैके जा रहे ने उत्थे, इहदे लई गुरु कृपा जरूर चाहीदी है, अपने आप ने गुरु दी दया जरूर चाहीदी। पातशाह कहण लगे कि तू इंद्रियां नहीं है, ए तेरा स्वरूप नहीं है।
जो संकल्प विकल्प उठावे,
जेड़ा तेरे अंदर संकल्प ते विकल्प पैदा करदा है, फुरनिया नू पैदा करदा है,
दौरत जात तुरत हट आवे,
दौड़ के जांदा मुड़ के फिर हट के आ जांदा है।
ए रखीक ते सूखम मन है,
इनू कहंदे ने मन, ए इंद्रियां तो भी सूक्ष्म है। दरअसल इंद्रियां मन दे मुताबिक चलदियां, मन इना इंद्रियां नू चलाउंदा। इहदे बारे एक उदाहरण इस तरह दित्ती जांदी है कि दस घोड़े एक रथ च लगे हुए ने। ਤੁਸੀਂ ਸ਼੍ਰੀ ਕ੍ਰਿਸ਼ਨ ਜੀ ਦੀ ਇੱਕ ਤਸਵੀਰ ਵੇਖੀ ਹੋਵੇਗੀ ਜਿਹਦੇ ਵਿੱਚ ਕ੍ਰਿਸ਼ਨ ਜੀ ਸਾਰਥੀ ਬਣ ਕੇ ਬੈਠੇ ਨੇ, ਅੱਗੇ 10 ਘੋੜੇ ਲੱਗੇ ਹੋਏ ਨੇ ਰੱਥ ਦੇ, ਤੇ ਪਿੱਛੇ ਰੱਥ ਦੇ ਉੱਤੇ ਅਰਜਨ ਸਵਾਰ ਹੈ। ਦਰਅਸਲ ਉਹ ਬੜਾ ਵੱਡਾ ਸੰਕੇਤ ਹੈ ਇੱਕ ਪ੍ਰਕਾਰ ਦਾ ਕਿ ਜਿਹੜੀਆਂ ਸਾਡੀਆਂ 10 ਇੰਦਰੀਆਂ ਨੇ ਘੋੜੇ ਨੇ, ਉਹਨਾਂ ਘੋੜਿਆਂ ਨੂੰ ਕਾਬੂ ਕਰਨ ਵਾਲਾ ਸਾਡਾ ਮਨ ਉਹ ਕ੍ਰਿਸ਼ਨ ਹੈ। ਸਰੀਰ ਜਿਹੜਾ ਇਹ ਰੱਥ ਹੈ, ਸਰੀਰ ਨੂੰ ਰੱਥ ਕਹਿ ਸਕਦੇ ਹਾਂ, ਰੱਥ ਹੈ ਇਹਨੂੰ 10 ਇੰਦਰੀਆਂ ਜਿਹੜੀਆਂ ਨੇ ਉਹ ਘੋੜੇ ਲੱਗੇ ਹੋਏ ਨੇ, ਉਹਨਾਂ ਘੋੜਿਆਂ ਨੂੰ ਕਾਬੂ ਕਰਨ ਵਾਲਾ ਜਿਹੜਾ ਮਨ ਹੈ ਉਹ ਕ੍ਰਿਸ਼ਨ ਬਣ ਕੇ ਉਹ ਇਹਨਾਂ ਸਾਰੇ ਘੋੜਿਆਂ ਨੂੰ ਕਾਬੂ ਕਰਕੇ ਚਲਾਉਂਦਾ। ਜਿਹੜੀ ਆਤਮਾ ਹੈ ਉਸ ਰੱਥ ਦੇ ਵਿੱਚ ਅਰਜਨ ਦੇ ਸਮਾਨ ਵਿਰਾਜਮਾਨ, ਇੱਦਾਂ ਦਾ ਇਹ ਸਰੂਪ ਦੱਸਿਆ ਜਾਂਦਾ। ਮਹਾਰਾਜ ਜੀ ਕਹਿੰਦੇ ਜਿਹੜਾ ਉਹ ਫੁਰਨੇ ਕ ਫੁਰਨੇ ਕਰਦਾ ਹੈ, ਕਦੇ ਦੌੜ ਕੇ ਜਾਂਦਾ ਭੱਜ ਕੇ ਵਾਪਸ ਆ ਜਾਂਦਾ, ਉਹਨੂੰ ਮਨ ਕਹਿੰਦੇ ਨੇ। ਉਹ ਮਨ ਇਹਨਾਂ ਇੰਦਰੀਆਂ ਤੋਂ ਵੀ ਸੂਖਸ਼ਮ, ਤਨ ਨਾਲੋਂ ਸੂਖਸ਼ਮ ਇੰਦਰੀਆਂ ਨੇ ਤੇ ਮਨ ਇਹਨਾਂ ਇੰਦਰੀਆਂ ਨਾਲੋਂ ਵੀ ਅਧਿਕ ਸੂਖਸ਼ਮ ਹੈ।
ਸ਼ੁੱਧ ਅਸ਼ੁੱਧ ਹੋਤ ਬੁੱਧ ਪਨ ਹੈ,
ਔਰ ਬੁੱਧੀ ਦੇ ਦੁਆਰਾ ਫਿਰ ਉਹਨੂੰ ਉਹ ਸ਼ੁੱਧ ਹੈ ਅਸ਼ੁੱਧ ਹੈ ਫਿਰ ਅੱਗੇ ਵੇਖਦਾ ਕਿ ਮਨ ਮੈਲਾ ਹੈ ਜਾਂ ਨਿਰਮਲ ਹੈ।
ਮਨ ਤੇ ਥੂਲ ਪ੍ਰਾਣ ਜੇ ਅਹੈ,
ਜਿਹੜੇ ਪ੍ਰਾਣ ਨੇ ਇਹ ਮਨ ਨਾਲੋਂ ਵੀ ਜਿਆਦਾ ਥੂਲ ਹਨ।
ਸੋ ਪੀ ਆਵਨ ਜਾਨੋ ਲਹੈ,
ਜਿਹੜੇ ਪ੍ਰਾਣ ਨੇ ਉਹ ਵੀ ਆਵਣ ਜਾਣ ਵਾਲੇ ਨੇ, ਆ ਗਏ ਚਲੇ ਗਏ, ਉਹ ਸਦੈਵੀ ਤਾਂ ਨਹੀਂ ਹਨ ਜਿਹੜੇ ਪ੍ਰਾਣ ਨੇ। ਮਨ ਤੋਂ ਅੱਗੇ ਫਿਰ ਚਲੇ ਜਾਈਏ ਤੇ ਪ੍ਰਾਣ ਆ ਜਾਂਦੇ ਨੇ, ਪ੍ਰਾਣ ਮੈਂ ਕੋਸ਼ ਆ ਜਾਂਦਾ, ਮਨੋ ਮੈਂ ਕੋਸ਼ ਜਿਸ ਤੋਂ ਬਾਅਦ ਪ੍ਰਾਣ ਮੈਂ ਕੋਸ਼ ਤੱਕ। ਉਹ ਜਿਹੜੇ ਪ੍ਰਾਣ ਨੇ ਵੈਸੇ ਮਨ ਨਾਲੋਂ ਸਥੂਲ ਨੇ, ਪਰ ਉਹ ਵੀ ਆਉਂਦੇ ਜਾਂਦੇ ਰਹਿੰਦੇ ਨੇ।
ਹਟ ਵਿਕਾਰ ਇਹ ਤੀਨੋ ਮਾਨੀ,
ਇਹਨਾਂ ਤਿੰਨਾਂ ਵਿੱਚ 6 ਵਿਕਾਰ ਜਿਹੜੇ ਨੇ ਉਹ ਵਿਦਵਾਨਾਂ ਨੇ ਮੰਨੇ ਹੋਏ ਨੇ।
ਜਨਮ ਮਰਨ ਤਨ ਮੈਂ ਹੋਏ ਜਾਨੀ,
ਜਿਹੜਾ ਇਹ ਸਰੀਰ ਹੈ ਇਹਦੇ ਚ 2 ਵਿਕਾਰ ਨੇ, ਕਿਹੜਾ? ਇੱਕ ਤਾਂ ਇਹ ਜੰਮਦਾ, ਦੂਜਾ ਮਰਦਾ, ਇਹ 2 ਵਿਕਾਰ ਇਹਦੇ ਹੋ ਗਏ। ਹਾਂਜੀ,
ਛੋਦਾ ਪਿਪਾਸਾ ਪ੍ਰਾਣ ਤਰਨ ਤੇ,
ਜਿਹੜੇ ਪ੍ਰਾਣ ਚੱਲ ਰਹੇ ਨੇ 2 ਵਿਕਾਰ ਉਹਨਾਂ ਦੇ ਨੇ, ਪਿਆਸ ਲੱਗਣੀ ਤੇ ਭੁੱਖ ਲੱਗਣੀ, ਉਹ ਪ੍ਰਾਣਾ ਦਾ ਧਰਮ ਹੈ, ਉਹ ਪ੍ਰਾਣਾ ਦੇ ਵਿਕਾਰ ਨੇ। ਸਰੀਰ ਦੇ 2 ਵਿਕਾਰ ਨੇ, ਕਿਹੜੇ? ਜੰਮਣਾ ਤੇ ਮਰਨਾ। ਪ੍ਰਾਣ ਜਿਹੜੇ ਨੇ ਅੰਦਰ, ਉਹਨਾਂ ਦੇ ਵੀ 2 ਹੀ ਵਿਕਾਰ ਨੇ, ਪਿਆਸ ਲੱਗਣੀ ਤੇ ਭੁੱਖ ਲੱਗਣੀ।
ਹਰ ਕ ਸ਼ੋਕ ਮਨ ਕੋ ਲਖੀ ਅੰਤੇ,
ਮਨ ਇਹਦੇ ਵੀ ਅੱਗੇ 2 ਵਿਕਾਰ ਨੇ, ਹਰਖ ਤੇ ਸ਼ੋਕ 2 ਵਿਕਾਰ ਇਹਦੇ ਨੇ। ਯਾਨੀ ਕਿ ਇਹਨਾਂ ਤਿੰਨਾਂ ਦੇ 6 ਵਿਕਾਰ ਜਿਹੜੇ ਨੇ ਉਹ ਬਣ ਜਾਂਦੇ ਨੇ।
ਇਨ ਤੇ ਪੀ ਸੂਖਮ ਤਵ ਰੂਪ,
ਤੇਰਾ ਸਰੂਪ ਤਾਂ ਨਿਰਵਿਕਾਰ ਹੈ, ਉਹਦੇ ਵਿੱਚ ਤਾਂ ਕੋਈ ਵਿਕਾਰ ਨਹੀਂ, ਨਾ ਜੰਮਣ ਹੈ, ਨਾ ਮਰਨ ਹੈ, ਨਾ ਭੁੱਖ ਹੈ, ਨਾ ਪਿਆਸ ਹੈ, ਨਾ ਹਰਖ ਹੈ, ਨਾ ਸੋਗ ਹੈ। ਤੇਰਾ ਤਾਂ ਉਹ ਸਰੂਪ ਹੈ ਨਾ ਜਾਤੀ ਮਲਕ, ਉਹ ਤੇਰੇ ਸਰੂਪ ਵਿੱਚ ਇਹ 6 ਵਿਕਾਰ ਤਾਂ ਨਹੀਂ, क्योंकि ना जमदा ना मरदा है, वो ना हरख बेच ना सोग बेच। इस करके तेरा वो स्वरूप इना तो भी सूक्ष्म है।
खष्ट विकारन पृथक अनूप,
छेदे छे विकारा तो निराला है, वखरा है, अनूपम है।
सदा अचल ने आवत जाए,
तेरा वो स्वरूप सदा अचल है, वो ना आउंदा ना जांदा है। तदे ते भगत जी ने कहा, कौन मुआ रे कौन मुआ, ब्रह्म ज्ञानी मिल करो बिचारा, ये तो चलत पया, मरिया कौन, मरिया तो कोई भी नहीं। पंजे तत पंजा च विलीन हो गए, वो आत्मा परमात्मा विच विलीन हो गए। कहते इस प्रकार ना जेड़ा वो स्वरूप है ना तुहाडा, वो ना जमदा ते ना ही मरदा है।
मन आदिक प्रेरक समुदाये,
वो जेड़ा तेरा स्वरूप है मन नु भी प्रेरदा है, मन दा मन विच ओदा ही अक्ष पैंदा ते मन अगे किरिया मान हुंदा है।
मन की गता गति जो लख है,
मन की गता गति नु जानदा, अपने अंदर एक होर भी मन तो भी अगे कोई खेड होवेगी ना, जेड़ा जानदा भी मेरे मन च ख्याल आया है, जेड़ा वो अंदरों कह रहा भी मेरे मन च, यानी कि मन तो वखरा अंदर कुछ हो रहा है, जेड़ा कह रहा मेरे मन च ख्याल आया, मेरे मन च फुरना आया, वो फुरने का ज्ञान रखने वाला अंदर वो है आत्मा, ओनु आत्मा कहिंदे हन।
सब ते न्यारो सब के बिखे,
सब तो न्यारा भी है और सारयां दे विच भी है।
जाननीए जो बुद्ध ते अहे,
शुद्ध सतोगुण दी अंश तो बनी हुई जिहड़ी बुद्धि है ओहदे तो जाणिया जांदा है, उस आत्मा नूं शुद्ध सतगुण दी अंश तो बनी हुई जो बुद्धि है ओहदे करके जाणिया जांदा है।
विषय रखी कन को ने लहे,
इंद्रियां दा विषय नहीं है, मन दा विषय नहीं है, वो इंद्रिया दे विषय तो रहत है।
सब ते निकट सबन ते दूर,
सब दे नेड़े भी है ते सब तो दूर भी है, नेड़े तो नेड़े भी है ते दूर तो दूर भी है।
सचदानंद रहो भरपूर,
सत चेतन आनंद स्वरूप बन के सब च भरपूर है।
जिस अलंब को लै समुदाये,
जिसका आसरा लै करके सारा समुदाये,
जड़ सब जो चेतन हो जाए,
जड़ है ये चेतन हो जाता, ओदा आसरा लै के सारा जड़ पदार्थ चेतन हो जाता है।
सो स्वरूप तुम अपनो जान,
ऐ भाई जाति मलको तेरा स्वरूप है, उन्हों तू अपना स्वरूप जान।
निर्विकार अविनाशी मान,
निर्विकार है, अविनाशी है, विनाश तो रहत है।
आत्म सो संबंध बुद्ध पाए,
जो साड़ी बुद्धि दा संबंध आत्मा नाल बनदा है, आत्मा दा अक्ष बुद्धि विच पैंदा है।
नहीं वास्तव कल्पत गाए,
असल विच वास्तव नहीं है, कल्पना है, ओदी कल्पत है, सच्चाई नहीं कि आत्मा दा अक्ष बुद्धि विच पैंदा है, पर उस सच्चाई नहीं है, वो कल्पत है, जिवें किसी ने कल्पना कर ली, वो कल्पना ही कही जाएगी।
बुद्धि सो मन संबंध हो जावे,
बुद्धि दा संबंध अगे मन नाल जुड़ जांदा है।
मन सो इंद्री तिमही पावे,
मन अगे इंद्रिया नाल जुड़ जांदा है। कहिंदे कनैक्शन अंदरों आ रहा, आत्मा दा अक्ष बुद्धि विच पैंदा है, हालांकि संबंध कल्पात्मक है, सदैवी नहीं है, ते बुद्धि दा संबंध मन नाल जुड़दा, मन दा संबंध फिर अगे प्राणा नाल, प्राणा दा इंद्रियां नाल एदां जुड़ जांदा है।
इंद्रे संग पदार्थ होए,
जिहड़ियां इंद्रियां ने अगे पदार्थां विच लग जांदियां ने, ओह पदार्थां च जुड़ जांदियां ने।
जानियो परे जगत है जोए,
ओह जिहड़ा सारा जगत आ उस तों बाद फिर जाणिया जांदा है।
इंद्रे ते मन ले हटाए,
अगर तुसी इंद्रियां नू अपने मन नू इंद्रियां तो हटा लवो, रोक लवो,
उर अंतर ही राख टिकाए,
और मन नू अपने अंदर टिका के रखो,
मिटे जगत आत्मा सो मिले,
जगत मिट जाएगा और मन अंदर जाके आत्मा विच मिल के विलीन हो जाएगा।
थिरता लहे बोर ने चले,
जाके मन टिक जाएगा, मुड़ के फिर आवाज गाउण दे चक्कर च नहीं रहेगा।
इम श्री हर गोबिंद बखाना,
ये उपदेश गुरु हर गोबिंद साहब जी ने बख्शिया है।
तिज और अंतर की नस ध्याना,
जाति मलक जी दे नेत्र मुंदे सन, गुरु साहब जी कृपा भी नाल हो रही है ना, उपदेश दे नाल नाल ਉਹ ਕਿਰਪਾ ਕਰਕੇ ਭਾਈ ਜਾਤੀ ਮਲਕ ਜੀ ਦਾ ਧਿਆਨ ਅੰਦਰ ਜੁੜ ਗਿਆ।
ਗੁਰੂ ਕਿਰਪਾ ਤੇ ਖੁੱਲੇ ਕਪਾਟ,
ਗੁਰੂ ਸਾਹਿਬ ਦੀ ਕਿਰਪਾ ਨਾਲ ਅੰਦਰੋਂ ਕਪਾਟ ਖੁੱਲ ਗਏ, ਵਜਰ ਕਪਾਟ ਖੁੱਲ ਗਏ।
ਰਾਗ ਦੁਐਸ਼ ਕੋ ਨਾਸੇ ਉਠਾਟ,
ਰਾਗ ਤੇ ਦੁਐਸ਼ ਦਾ ਜਿਹੜਾ ਠਾਟ ਸੀ ਉਹ ਬਿਨਸ ਗਿਆ।
ਦੁਬਿਧਾ ਕੀ ਸਾਂਕੁਰ ਛੁੱਟ ਗਈ,
ਦੁਬਿਧਾ ਦਾ ਸੰਗਲ ਲੱਗਾ ਹੋਇਆ ਛੁੱਟ ਗਿਆ।
ਬ੍ਰਿਤੀ ਸਰੂਪ ਵਿਖੇ ਥਿਰ ਪਈ,
ਅੰਦਰ ਦੀ ਬ੍ਰਿਤੀ ਨਿਜ ਸਰੂਪ ਵਿਚ ਟਿਕ ਗਈ, ਇਕਾਗਰ ਹੋ ਗਈ।
ਆਪਣ ਹਿਰਦੇ ਮੈਂ ਅਚਰਜ ਜਾਣਿਆ,
ਆਪਣੇ ਹਿਰਦੇ ਵਿਚ ਇਸ ਅਚਰਜਤਾ ਨੂੰ ਜਾਣਿਆ।
ਪ੍ਰਾਪਤ ਰਸ ਪਾਨੰਦ ਮਹਾਨਾ,
ਹੋਰ ਪਰਮਾਨੰਦ ਵਿਚ ਭਾਈ ਜਾਤੀ ਮਲਕ ਜੀ ਵਲੀਨ ਹੋ ਗਏ।
ਨੇਤਰ ਮੂੰਦ ਕਰਕੇ ਤਤਕਾਲ,
ਕੁਝ ਸਮਾਂ ਮਹਾਰਾਜ ਜੀ ਦੇ ਸਾਹਮਣੇ ਨੇਤਰ ਮੂੰਦ ਕੇ ਬੈਠੇ ਰਹੇ, ਸਮਾਧੀ ਲੱਗ ਗਈ ਭਾਈ ਜਾਤੀ ਮਲਕ ਦੀ।
ਲਖਿਓ ਹਿਰਦੇ ਮੈਂ ਅਦਭੁਤ ਖਿਆਲ,
ਅਦਭੁਤ ਆਨੰਦ ਨੂੰ ਆਪਣੇ ਹਿਰਦੇ ਚ ਜਾਣਿਆ ਤੇ ਮਾਣਿਆ।
ਬੋਰ ਗੁਰੂ ਬੈਠੇ ਟਿਦ ਹੇਰੇ,
ਔਰ ਫਿਰ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੈਠਿਆ ਵੇਖਿਆ।
ਬੰਦਨ ਕਰ ਗੁਣ ਜਾਨ ਬਡੇਰੇ,
ਮਹਾਰਾਜ ਜੀ ਨੂੰ ਵੰਦਨਾ ਕੀਤੀ, ਸਤਿਗੁਰਾਂ ਦੇ ਗੁਣ ਗਾਇਨ ਕੀਤੇ।
ਮੈਂ ਮਾ ਕਹੀ ਨਾ ਤੁਮ ਸਮੇ ਆਨ, ਕੋ ਉਪਮਾ ਮੈਂ ਕਰੋ ਬਖਾਨ।
ਭਾਈ ਜਾਤੀ ਮਲਕ ਨੇ ਮਹਿਮਾ ਕਹੀ, ਮਹਾਰਾਜ ਤੁਹਾਡੇ ਸਮਾਨ ਕੋਈ ਦੂਜਾ ਨਹੀਂ ਹੈ, ਮੈਂ ਕੀ ਉਪਮਾ ਦੇ ਕੇ ਕਹਾਂ ਤੁਸੀਂ ਕੈਸੇ ਹੋ।
ਆਪਣੋ ਜਾਨ ਗਿਆਨ ਮੁਝ ਦੀਨ, ਜਿਸ ਕੋ ਜੋਗੀ ਸਕੇ ਨ ਚੀਨ।
ਤੁਸੀਂ ਮੈਨੂੰ ਆਪਣਾ ਜਾਣ ਕੇ ਆਪਣੇ ਨਿਜ ਸਰੂਪ ਦਾ ਗਿਆਨ ਬਖਸ਼ਿਆ, ਜਿਸ ਨੂੰ ਯੋਗੀ ਵੀ ਨਹੀਂ ਜਾਣ ਸਕਦੇ, ਉਹ ਗਿਆਨ ਤੁਸੀਂ ਮੈਨੂੰ ਇੱਕ ਅੱਖ ਦੇ ਫੋਲ ਵਿੱਚ ਸਮਝਾ ਦਿੱਤਾ, ਜਣਾ ਦਿੱਤਾ। ਭਾਈ ਸਾਹਿਬ ਭਾਈ ਜਾਤੀ ਮਲਕ ਜੀ ਇਸ ਆਤਮ ਗਿਆਨ ਨੂੰ ਪ੍ਰਾਪਤ ਕਰਦਿਆਂ ਆਪਣਾ ਪੰਜ ਭੌਤਿਕ ਸਰੀਰ ਤਿਆਗ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਦਰਅਸਲ ਸਾਡੇ ਸਰੀਰ ਦੇ ਪੰਜ ਕੋਸ਼ ਨੇ। ਸਭ ਤੋਂ ਬਾਹਰਲਾ ਕੋਸ਼ ਹੈ ਅੰਨਮਿਆ ਕੋਸ਼, ਦੂਸਰਾ ਕੋਸ਼ ਹੈ ਮਨੋ ਪ੍ਰਾਣਮਿਆ ਕੋਸ਼, ਜਿਹੜੇ ਸਾਡੇ ਸਰੀਰ ਪ੍ਰਾਣ ਚੱਲ ਰਹੇ, ਤੀਸਰਾ ਹੈ ਮਨੋਮਿਆ ਕੋਸ਼, ਤੇ ਚੌਥਾ ਹੈ ਵਿਗਿਆਨਮਿਆ ਕੋਸ਼, ਤੇ ਪੰਜਵਾਂ ਆਨੰਦਮਿਆ ਕੋਸ਼। ਉਹਨਾਂ ਪੰਜਾਂ ਕੋਸ਼ਾਂ ਤੋਂ ਪਰੇ ਹੈ ਨਿਜ ਆਤਮਾ ਦਾ ਸਰੂਪ। ਜਿਹੜੇ ਚਾਰ ਕੋਸ਼ ਨੇ, ਬਾਹਰਲੇ ਦੋ ਕੋਸ਼ ਤੇ ਦੋ ਅੰਦਰਲੇ, ਵਿਚਕਾਰ ਹੈ ਇੱਕ ਮਨ। ਮਨ ਇੱਕ ਪੁਲ ਦਾ ਕੰਮ ਕਰਦਾ ਸਾਡੇ ਲਈ, ਜਿਹੜੇ ਉਸ ਮਨ ਰੂਪੀ ਪੁਲ ਦੇ ਦੁਆਰਾ ਪ੍ਰਾਣਮਿਆ ਕੋਸ਼ ਤੇ ਅੰਨਮਿਆ ਕੋਸ਼ ਵਾਲੇ ਪਾਸੇ ਵੱਧ ਗਏ, ਉਹ ਸੰਸਾਰ ਵਿੱਚ ਰੁੱਝ ਗਏ, ਸੰਸਾਰ ਦੀ ਤਰੱਕੀ ਉਹਨਾਂ ਨੇ ਕਰ ਲਈ। ਪਰ ਜਿਹੜੇ ਉਸੇ ਮਨ ਰੂਪੀ ਪੁਲ ਦੁਆਰਾ ਵਿਗਿਆਨਮਿਆ ਕੋਸ਼ ਤੇ ਆਨੰਦਮਿਆ ਕੋਸ਼ ਵਾਲੇ ਪਾਸੇ ਨੂੰ ਚੱਲੇ, ਉਹ ਆਪਣੇ ਨਿਜਾਤਮਾ ਦੇ ਸਰੂਪ ਨੂੰ ਪ੍ਰਾਪਤ ਹੋ ਗਏ। ਇਹ ਮੋਟੀ ਜੀ ਪਰਿਭਾਸ਼ਾ ਹੈ ਜੋ ਛੇਵੇਂ ਪਾਤਸ਼ਾਹ ਨੇ ਅੱਜ ਦੇ ਇਸ ਗਿਆਨ ਦੁਆਰਾ ਸਮਝਾਈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।